ਉਦਾਹਰਣ ਦੇ ਤੌਰ ਤੇ ਇੱਕ ਬੜੇ ਪ੍ਰਸਿੱਧ ਕਵੀ ਹੋਏ ਨੇ ਕਾਲੀਦਾਸ ਜੀ। ਏਡਾ ਵੱਡਾ ਮੂਰਖਾਂ ਵਾਲਾ ਜੀਵਨ ਸੀ, ਪਰ ਜਦੋਂ ਪਰਮਾਤਮਾ ਨੇ ਕਿਰਪਾ ਕੀਤੀ, ਵਾਹਿਗੁਰੂ ਨੇ ਕਿਰਪਾ ਕੀਤੀ, ਕਿੱਡੇ ਵੱਡੇ ਵਿਦਵਾਨ ਰਾਜੇ ਭੋਜ ਦੀ ਸਭਾ ਵਿੱਚ 1400 ਪੰਡਿਤ ਵਿਦਵਾਨ, ਉਹਨਾਂ ਪੰਡਿਤਾਂ ਦਾ ਸ਼੍ਰੋਮਣੀ ਕੌਣ ਸੀ? ਕਾਲੀਦਾਸ ਜੀ। ਪਰ ਜੋ ਉਹਨਾਂ ਦੀ ਘਟਨਾ ਵੇਖਣ ਨੂੰ ਜਾਂ ਸੁਣਨ ਨੂੰ ਜਾਂ ਪੜ੍ਹਨ ਨੂੰ ਮਿਲਦੀ ਹੈ, ਜਿਵੇਂ ਧਾਰਮਿਕ ਗ੍ਰੰਥਾਂ 'ਚ ਲਿਖੀ ਹੈ, ਉਹ ਜੇ ਸੁਣੋਗੇ ਪੜ੍ਹੋਗੇ ਤੇ ਹੈਰਾਨ ਹੋ ਜਾਓਗੇ। ਸਿਰੇ ਦਾ ਮੂਰਖ ਸੀ, ਜਿਸ ਦਰਖਤ ਤੇ ਬੈਠਾ, ਜਿਸ ਦਰਖਤ ਦੀ ਟਾਹਣੀ ਤੇ ਬੈਠਾ ਸੀ, ਸ਼ਾਖਾ ਤੇ ਬੈਠਾ ਸੀ, ਉਹਨੂੰ ਹੀ ਵੱਢੀ ਜਾਂਦਾ ਸੀ। ਰਾਜੇ ਭੋਜ ਦਾ ਇੱਕ ਪੰਡਿਤ ਸੀ, ਉਹਦੇ ਘਰ ਇੱਕ ਲੜਕੀ ਜੰਮੀ ਵਿਦਿਆ, ਬ੍ਰਾਹਮਣ ਪਰਿਵਾਰ ਸੀ, ਵਿਦਿਆ ਬਹੁਤ ਪੜ੍ਹਾਈ, ਨਾਮ ਵੀ ਉਹਦਾ ਵਿਦਿਆ ਤੇ ਵਿਦਿਆ ਵੀ ਬੜੀ ਪੜ੍ਹਾਈ। ਇੱਕ ਦਿਨ ਬ੍ਰਾਹਮਣ ਗੀਤਾ ਦਾ ਪਾਠ ਕਰਦਾ ਪਿਆ ਸੀ ਤੇ ਉਹ ਲੜਕੀ ਇੰਨਾ ਪੜ੍ਹ ਗਈ ਵੀ ਉਹਨੂੰ ਲੱਗਿਆ ਵੀ ਜਿਹੜਾ ਮੇਰਾ ਪਿਤਾ ਵਾ ਇਹ ਪਾਠ ਗਲਤ ਕਰਦਾ ਪਿਆ ਹੈ। ਉਹਨੇ ਕਿੰਤੂ ਕਰ ਦਿੱਤਾ, ਇਹ ਗੱਲ ਜਿਹੜੀ ਹੈ ਇਹ ਵਿਦਵਾਨਾਂ ਨੂੰ ਫਿਰ ਬੜੀ ਸਤਾਉਂਦੀ ਹੈ, ਦੁਖੀ ਕਰਦੀ ਹੈ। ਤਾਂ ਬਜ਼ੁਰਗ ਨੂੰ ਜਿੱਦਾਂ ਲਿਖਿਆ ਧਾਰਮਿਕ ਗ੍ਰੰਥਾਂ 'ਚ ਕਿ ਬਜ਼ੁਰਗ ਬ੍ਰਾਹਮਣ ਨੂੰ ਬਹੁਤ ਗੁੱਸਾ ਚੜਿਆ, ਕ੍ਰੋਧ ਚੜਿਆ ਵੀ ਮੇਰੇ ਤੋਂ ਪੜ੍ਹ ਕੇ ਮੇਰੀ ਲੜਕੀ ਹੋ ਕੇ ਮੇਰੇ ਤੇ ਕਿੰਤੂ ਪਰੰਤੂ। ਤਾਂ ਉਹਨੇ ਆਖਿਆ ਵੀ ਮੈਂ ਤੈਨੂੰ ਇਹੋ ਜਿਹੇ ਨਾਲ ਵਿਆਹੂੰਗਾ ਵੀ ਤੇਰੀ ਜਿਹੜੀ ਸਾਰੀ ਵਿਦਿਆ ਪੜ੍ਹੀ ਆ ਨਾ ਕਿਸੇ ਕੰਮ ਨਾ ਆਊਗੀ, ਪਛਤਾਇਆ ਕਰੇਗੀ, ਰੋਇਆ ਕਰੇਗੀ। ਤਾਂ ਉਹ ਤੁਰਨ ਲੱਭਣ ਵਾਸਤੇ ਤੁਰ ਪਿਆ ਵੀ ਕੋਈ ਇਹੋ ਜਿਹਾ ਮੂਰਖ ਬਾਹਮਣ ਲੱਭੇ ਜਿਹੜਾ ਸਿਰੇ ਦਾ ਮੋਟੇ ਦਿਮਾਗ ਵਾਲਾ ਹੋਵੇ, ਕਹੀਏ ਕੁਝ ਤੇ ਕਰੇ ਕੁਝ। ਤੁਰਿਆ ਜਾਂਦਾ ਸੀ ਤੇ ਕਾਲੀਦਾਸ ਮਹਾਰਾਜ ਬਚਪਨ ਦੇ ਵਿੱਚ ਦਰਖਤ ਤੇ ਚੜ੍ਹੇ, ਟਾਹਣੀ ਤੇ ਬੈਠੇ, ਸ਼ਾਖਾ ਤੇ ਜਿੱਥੇ ਬੈਠੇ ਉਹਨੂੰ ਹੀ ਵੱਢਣ ਡੇ ਦੂਹੋ ਦੂ। ਪੰਡਿਤ ਕਹਿੰਦਾ ਕਾਕਾ ਡਿੱਗ ਪਏਗਾ, ਕਹਿੰਦਾ ਤੁਰਿਆ ਜਾ ਤੈਨੂੰ ਕੀ, ਮੈਂ ਡਿੱਗਾ ਨਾ ਡਿੱਗਾ ਤੈਨੂੰ ਕੀ। ਉਹ ਪੰਡਿਤ ਜੀ ਨੇ ਸਮਝਾਉਣ ਦਾ ਯਤਨ ਕੀਤਾ ਵੀ ਕਾਕਾ ਸੱਟ ਲੱਗ ਜੂਗੀ, ਕਹਿੰਦਾ ਮੈਂ ਤੈਨੂੰ ਦੱਸਾਂ ਵੀ ਜਾਂਦਾ ਕਿ ਨਹੀਂ ਚੁੱਪ ਕਰਕੇ, ਨਹੀਂ ਤੇ ਪਹਿਲਾਂ ਥੱਲੇ ਉਤਰ ਕੇ ਤੇਰਾ ਬਥਾੜਾ ਭੰਨਾ ਮੈਂ, ਬਹੁਤੀਆਂ ਮਤਾਂ ਦਿੰਦਾ ਮੈਨੂੰ ਤੂੰ। ਉਹ ਗੱਲ ਹੋਈ, ਵੱਢੀ ਗਏ ਵੱਢੀ ਗਏ। ਪੰਡਿਤ ਕਹਿੰਦਾ ਮੈਂ ਕਿਉਂ ਆਪਦਾ ਮੂੰਹ ਬਣਾਉਣਾ ਵਾ, ਜਦੋਂ ਭੁੰਜੇ ਵੱਜਾ ਵਾ, ਸੱਟ ਵੱਜੀ, ਸੱਟਾਂ ਲੱਗੀਆਂ। ਤੇ ਪੰਡਿਤ ਜੀ ਬੜੇ ਖੁਸ਼ ਹੋਏ, ਕਹਿੰਦੇ ਵੀ ਆਹ ਜਿਹੜਾ ਮੁੰਡਾ ਨਾ ਇਹਦੇ ਨਾਲ ਵਿਦਿਆ ਵਿਆਹਣੀ ਆ। ਤੁਲਸੀਦਾਸ ਜੀ ਕਹਿੰਦੇ ਨੇ ਵੀ ਸੰਤ ਵੀ ਰਵਾਉਂਦੇ ਨੇ ਤੇ ਮੂਰਖ ਵੀ ਰਵਾਉਂਦੇ ਆ, ਵਾ ਫਰਕ ਇਹ ਆ ਵੀ ਸੰਤ ਮਰਨ ਤੋਂ ਬਾਅਦ ਰਵਾਉਂਦੇ ਆ, ਜਿਹੜੇ ਮੂਰਖ ਆ ਇਹ ਜਿਉਂਦੇ ਜੀ ਰਵਾਉਂਦੇ, ਤੁਹਾਨੂੰ ਸਾਰੀ ਉਮਰ ਰਵਾਉਂਦੇ। ਇਸ ਕਰਕੇ ਤੁਲਸੀਦਾਸ ਕਹਿੰਦਾ ਸੰਤਾਂ ਤੋਂ ਪਹਿਲਾਂ ਮੂਰਖਾਂ ਨੂੰ ਮੱਥਾ ਟੇਕੋ, ਜਿਹੜੇ ਤੁਹਾਨੂੰ ਗ੍ਰੰਥ ਲਿਖ ਦੇਣ, ਲਿਖ ਲੈਣ ਦੇਣ, ਨਹੀਂ ਤੇ ਇਹਨਾਂ ਗ੍ਰੰਥ ਵੀ ਤੁਹਾਨੂੰ ਪੂਰਾ ਨਹੀਂ ਕਰਨ ਦੇਣਾ। ਉਹਨਾਂ ਨੇ ਪੁੱਛਿਆ ਕਾਕਾ ਕਿੰਨਾ ਚੋਂ ਆ, ਕਹਿੰਦਾ ਬ੍ਰਾਹਮਣਾਂ ਚੋਂ ਆ। ਪੰਡਿਤ ਜੀ ਨੂੰ ਚਾਹ ਚੜ੍ਹ ਗਿਆ, ਕਹਿੰਦੇ ਇਹ ਠੀਕ ਹੈ, ਮਹਾਂਮੂਰਖ ਹੈ, ਇਹਨੂੰ ਵਿਦਿਆ ਨਾਲ ਵਿਆਹਣਾ। ਚਲੋ ਵਿਆਹ ਹੋ ਗਿਆ, ਘਰ 'ਚ ਗਰੀਬੀ ਬੜੀ ਸੀ, ਉੱਥੇ ਜਿੱਥੇ ਵਿਆਹ ਹੋਇਆ ਉੱਥੇ ਰਹਿਣ ਲੱਗ ਪਏ ਕਾਲੀਦਾਸ ਜੀ ਮਹਾਰਾਜ। ਇੱਕ ਦਿਨ ਆਪਣੇ ਸਹੁਰੇ ਦੇ ਨਾਲ ਰਾਜੇ ਭੋਜ ਦੀ ਸਭਾ 'ਚ ਚਲੇ ਗਏ, ਉੱਥੇ ਕਿਸੇ ਨੇ ਰਾਗ ਸੁਣਾਇਆ ਤੇ ਕਾਲੀਦਾਸ ਨੂੰ ਸਮਝ ਤੇ ਨਾ ਆਈ ਤੇ ਧੁਨਾਂ ਬੜੀਆਂ, ਟਿਊਨਾਂ ਬੜੀਆਂ ਸੋਹਣੀਆਂ ਲੱਗੀਆਂ, ਇਹ ਬੜਾ ਮਸਤ ਹੋ ਕੇ ਸਿਰ ਮਾਰੇ। ਰਾਜੇ ਭੋਜ ਦਾ ਇਰਾਦਾ ਵੀ ਪੰਡਿਤ ਦਾ ਜਵਾਈ ਆ, ਬਹੁਤ ਵੱਡਾ ਵਿਦਵਾਨ ਹੋਣਾ ਜਿਹੜਾ ਇੰਨਾ ਮਸਤੀ 'ਚ ਸਿਰ ਲਾਉਂਦਾ ਹੈ। ਤੇ ਰਾਜੇ ਨੇ ਖੁਸ਼ ਹੋ ਕੇ 2 ਸੋਨੇ ਦੀਆਂ ਮੋਹਰਾਂ ਦਿੱਤੀਆਂ, ਜਾ ਕੇ ਆਪਦੀ ਘਰ ਵਾਲੀ ਜਿਹੜੀ ਬਹੁਤ ਵੱਡੀ ਵਿਦਵਾਨ ਸੀ ਵਿਦਿਆ ਨੂੰ, ਕਹਿੰਦੇ ਤੂੰ ਮੈਨੂੰ ਸਭਾ 'ਚ ਨਹੀਂ ਜਾਣ ਦਿੰਦੀ। ਰਾਜੇ ਨੇ 2 ਸੋਨੇ ਦੀਆਂ ਮੋਹਰਾਂ ਦਿੱਤੀਆਂ। ਲੜਕੀ ਨੂੰ ਇਹ ਡਰ ਸੀ ਵੀ ਜਿੱਦਣ ਇਹ ਮੂਰਖ ਬੋਲ ਪਿਆ ਉਦਣ ਸਭ ਨੂੰ ਪਤਾ ਲੱਗ ਜਾਣਾ ਵੀ ਰਾਜੇ ਦਾ ਜਵਾਈ ਕਿੱਦਾਂ ਦਾ ਹੈ। ਉਹ ਕਹਿੰਦੀ ਤੂੰ ਰਾਜੇ ਦੀ ਸਭਾ 'ਚ ਨਾ ਜਾਇਆ ਕਰ, ਉੱਥੇ 1400 ਵਿਦਵਾਨ ਰਹਿੰਦਾ ਹੈ ਰਾਜੇ ਭੋਜ ਦੀ ਸਭਾ 'ਚ। ਪਰ ਕਾਲੀਦਾਸ ਜੀ ਘੱਟ ਹੀ ਕਿਸੇ ਨੂੰ ਮੰਨਣ ਵਾਲੇ ਸੀ, ਇਹਨਾਂ ਤੇ ਲੱਤ ਬਾਂਹ ਵੀ ਭਨਾ ਲਈ ਸੀ, ਜਿਹੜੀ ਟਾਹਣੀ ਤੇ ਬੈਠੇ ਸੀ ਉਹਨੂੰ ਵੱਢ ਵੱਢ ਕੇ, ਭਾਵੇਂ ਕਿ ਪੰਡਿਤ ਨੇ ਬੜਾ ਰੋਕਿਆ ਸੀ। ਤਾਂ ਜਿਹੜੇ ਕੰਮ ਤੋਂ ਰੋਕਦੇ ਉਹੀ ਕਰਦੇ ਸੀ। ਕਹਿੰਦੇ ਸਭਾ 'ਚ ਨਹੀਂ ਜਾਣਾ, ਕਹਿੰਦਾ ਮੈਂ ਤਾਂ ਰੋਜ਼ ਜਾਊਂਗਾ। ਚਲੋ ਵਿਦਿਆ ਨੇ ਆਖਿਆ, ਘਰ ਵਾਲੀ ਨੇ ਆਖਿਆ ਵੀ ਜੇ ਰਾਜੇ ਨੇ ਪੁੱਛ ਲਿਆ ਵੀ ਸਿਰ ਤੇ ਬੜਾ ਹਿਲਾਉਣਾ ਵਾ, ਰਾਗ ਕਿਹੜਾ ਵਾ, ਤੇ ਕੀ ਜਵਾਬ ਦੇਵੇਂਗਾ? ਕਹਿੰਦਾ ਇਹ ਤੇ ਮੈਨੂੰ ਵੀ ਨਹੀਂ ਪਤਾ। ਕਹਿੰਦੀ ਇਹ ਟਾਈਮ ਫਿਰ ਤਨਾਸਰੀ ਰਾਗ ਦਾ ਹੁੰਦਾ, ਕਿਉਂ ਪੜ੍ਹੀ ਬੜੀ ਸੀ ਤੂੰ ਰਾਜੇ ਨੂੰ ਕਹੀਂ ਤਨਾਸਰੀ। ਫਿਰ ਵਿਦਿਆ ਵਿਚਾਰੀ ਸੋਚਣ ਲੱਗੀ ਵੀ ਇਹਨੂੰ ਤਨਾਸਰੀ ਚੇਤੇ ਰਹੂਗਾ ਸਵੇਰ ਤੱਕ। ਤਾਂ ਉਹਨੇ ਕੀ ਕੀਤਾ ਵੀ ਬਾਂਸ ਦੇ ਨਾਲ ਹਾਂਡੀ ਬੰਨਤੀ, ਹਾਂਡੀ ਦੇ ਵਿੱਚ ਧਾਨ ਪਾਤਾ, ਤੇ ਕਹਿੰਦੀ ਜਦੋਂ ਚੇਤਾ ਭੁੱਲਣ ਲੱਗੇ ਤੇ ਹਾਂਡੀ ਜਿਹੜੀ ਵਾਸਨਾ ਬੰਨੀ ਇਹਨੂੰ ਲੈ ਜੀ ਨਾਲ, ਤੇ ਧਾਨ ਨੂੰ ਚੇਤੇ ਕਰਕੇ ਤੈਨੂੰ ਚੇਤੇ ਆਊਗਾ ਤਨਾਸਰੀ। ਉਹ ਗੱਲ ਹੋਈ ਅਗਲੇ ਦਿਨ, ਫਿਰ ਰਾਜੇ ਦੀ ਸਭਾ 'ਚ ਗਿਆ। ਰਾਜੇ ਨੇ ਪੁੱਛਿਆ ਵੀ ਮਹਾਰਾਜ ਬੜੇ ਵਿਦਵਾਨ ਜਾਪਦੇ ਹੋ, ਰਾਗਾਂ ਦੇ ਬੜੇ ਤੁਸੀਂ ਜਾਣਕਾਰ ਜਾਪਦੇ ਹੋ, ਇਹ ਰਾਗ ਕਿਹੜਾ ਚੱਲਦਾ ਪਿਆ ਹੈ? ਤੇ ਤਨਾਸਰੀ ਦਾ ਤੇ ਚੇਤਾ ਭੁੱਲ ਗਿਆ, ਤੇ ਜਿਹੜੀ ਵਾਂਸ ਦੇ ਨਾਲ ਹਾਂਡੀ ਬੰਨੀ ਸੀ, ਹਾਂਡੀ ਦੇ ਵਿੱਚ ਧਾਨ ਸੀ, ਉਹ ਤੇ ਚੇਤੇ ਨਾ ਆਇਆ, ਹਾਂਡੀ ਆ ਗਈ। ਚੇਤੇ ਦੇ ਕਹਿਣ ਲੱਗੇ ਵੀ ਹਾਂਡੀਆ ਰਾਗ ਚੱਲਦਾ ਸੀ। ਰਾਜਾ ਭੋਜ ਵੀ ਚੁੱਪ ਜੇ ਕਰ ਗਿਆ ਵੀ ਰਾਗਾਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ, ਕਈ ਰਾਗਣੀਆਂ ਹੁੰਦੀਆਂ, ਕੀ ਪਤਾ ਮੈਂ ਪੜ੍ਹੀ ਸੁਣੀ ਨਾ ਹੋਵੇ ਜਿਹੜਾ ਹਾਂਡੀਆ ਰਾਗ ਇਹ ਦੱਸਦਾ ਪਿਆ। ਤਾਂ ਜਦੋਂ ਘਰੇ ਗਏ ਤੇ ਵਿਦਿਆ ਨੇ ਪੁੱਛਿਆ, ਫਿਰ ਰਾਜੇ ਨੇ ਕੋ ਪੁੱਛਿਆ, ਕਹਿੰਦਾ ਪੁੱਛਿਆ ਸੀ ਰਾਗ ਕਿਹੜਾ ਚੱਲਦਾ, ਫਿਰ ਤੁਸੀਂ ਕੀ ਕਿਹਾ? ਕਹਿੰਦਾ ਮੈਂ ਆਖਿਆ ਹਾਂਡੀਆ ਰਾਗ ਚੱਲਦਾ, ਤੂੰ ਹੀ ਤੇ ਹਾਂਡੀ 'ਚ ਧਾਨ ਪਾ ਕੇ ਦਿੱਤਾ ਸੀ। ਵਿਦਿਆ ਕਹਿੰਦੀ ਇਹੋ ਜਿਹੀ ਜ਼ਿੰਦਗੀ ਕੱਟਣ ਨਾਲੋਂ ਬਿਹਤਰ ਆ ਮਰਨਾ। ਇਹ ਬਾਰੀ 'ਚ ਬੈਠਾ ਸੀ, ਤਾਕੀ 'ਚ ਬੈਠਾ ਸੀ, ਵਿਦਿਆ ਦਾ ਇਰਾਦਾ ਵੀ ਇਹਨੂੰ ਗਲੋਂ ਲਾਵਾਂ। ਉਹਨੇ ਧੱਕਾ ਮਾਰਿਆ ਵੀ ਇਹ ਬਾਰੀ 'ਚੋਂ ਬਾਹਰ ਡਿੱਗੇ ਤੇ ਥੱਲੇ ਡਿੱਗ ਕੇ ਦੀ ਉੱਚੇ ਪਹਾੜ ਤੇ ਘਰ ਹੋਵੇਗਾ, ਉੱਚੀ ਥਾਂ ਤੇ ਘਰ ਹੋਵੇਗਾ, ਜਾਂ ਚੁਬਾਰੇ 'ਚ ਰਹਿੰਦੇ ਹੋਣਗੇ ਵੀ ਉੱਥੋਂ ਡਿੱਗੇ ਤੇ ਇਹਦੀ ਧੌਣ ਦਾ ਮਣਕਾ ਟੁੱਟੇ ਤੇ ਮਰੇ ਗਲੋਂ ਲਵੇ। ਪਰ ਕਾਲੀਦਾਸ ਦੀ ਕਿਸਮਤ ਚੰਗੀ, ਕਹਿੰਦੇ ਜਿਵੇਂ ਲਿਖਿਆ ਗ੍ਰੰਥਾਂ ਦੇ ਵਿੱਚ ਕਿ ਉਹ ਜਦੋਂ ਉਹ ਡਿੱਗੇ, ਜੀਭ ਦੰਦਾਂ ਥੱਲੇ ਆ ਕੇ ਵੱਢੀ ਗਈ, ਲਹੂ ਨਿਕਲ ਕੇ ਉੱਥੇ ਕੋਈ ਮੰਦਿਰ ਸੀ ਮਾਤਾ ਦੀ ਮੂਰਤੀ ਤੇ ਪੈ ਗਿਆ, ਜਿਵੇਂ ਲਿਖਿਆ ਹੈ। ਹੋ ਸਕਦਾ ਇਹ 'ਚ ਵੱਧ ਘੱਟ ਹੋਵੇ, ਸਾਖੀ 'ਚ ਕਈ ਗੱਲਾਂ ਪੁਰਾਣੀਆਂ ਨੇ, ਕੀ ਪਤਾ ਕੀ ਸੀ ਅਸਲੀਅਤ। ਤੇ ਉਹ ਲਹੂ ਜਿਹੜਾ ਸੀ ਦੇਵੀ ਦੀ ਮੂਰਤੀ ਤੇ ਪੈ ਗਿਆ, ਸਰਸਵਤੀ ਦਾ ਮੰਦਿਰ ਸੀ, ਤੇ ਉਹ ਪ੍ਰਗਟ ਹੋ ਗਈ ਵੀ ਪੁੱਤਰ ਮੇਰੀ ਖਾਤਰ ਜੀਭ ਦੀ ਬਲੀ ਦਿੱਤੀ ਹੈ। ਗੱਲ ਤੇ ਪਿਛਲੇ ਕਰਮਾਂ ਦੀ ਹੁੰਦੀ ਹੈ। ਤੇ ਕਹਿੰਦੀ ਵਰ ਮੰਗ, ਇਹਨੂੰ ਹੋਰ ਕੋ ਤੇ ਚੇਤਾ ਨਾ ਰਿਹਾ ਵੀ ਕੀ ਮੰਗਣਾ ਵਾ, ਇੰਨਾ ਚੇਤਾ ਰਹਿ ਗਿਆ ਵੀ ਘਰ ਵਾਲੀ ਨੇ ਧੱਕਾ ਦਿੱਤਾ ਵਿਦਿਆ ਨੇ। ਤਾਂ ਮੂੰਹੋਂ ਇੱਕ ਵਚਨ ਨਿਕਲਿਆ ਸੀ ਇਹਦੇ ਵਿਦਿਆ। ਤੇ ਜਿਹੜੇ ਇਹੋ ਜਿਹੇ ਦਰਸ਼ਨ ਹੁੰਦੇ ਆ ਉਹ ਸਿਆਣੇ ਮਹਾਂਪੁਰਸ਼ ਕਹਿੰਦੇ ਵੀ ਸਕਿੰਟਾਂ ਦੀ ਖੇਡ ਹੁੰਦੀ ਆ, ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ ਵੀ ਜਿੱਦਾਂ ਦੀਆਂ ਅੱਜ ਕੱਲ੍ਹ ਬਣਾ ਕੇ ਸੁਣਾਈਆਂ ਜਾਂਦੀਆਂ ਨੇ ਵੀ ਉਹ ਆ ਗਏ, ਉਹ ਬਹਿ ਗਏ, ਉਹ ਗੱਲਾਂ ਕਰਨ ਲੱਗ ਪਏ, ਜਿੱਦਾਂ ਡਰਾਇੰਗ ਰੂਮ 'ਚ ਰੱਬ ਦੇ ਨਾਲ ਬੈਠਾ ਹੁੰਦਾ ਹੈ। ਇੱਦਾਂ ਦੀਆਂ ਸਾਕੀਆਂ ਜਿਹੜੀਆਂ ਅੱਜ ਕੱਲ੍ਹ ਚੱਲਦੀਆਂ ਇੱਦਾਂ ਦੀਆਂ ਨਹੀਂ ਉਹ ਮੰਨਦੇ। ਉਹ ਕਹਿੰਦੇ ਸਕਿੰਟਾਂ ਦੀ ਖੇਡ ਹੁੰਦੀ, ਇਹਦੇ ਮੂੰਹੋਂ ਨਿਕਲਿਆ ਵਿਦਿਆ। ਤਾਂ ਉਹਨੇ ਵਰ ਦਿੱਤਾ ਵੀ ਤੇਰੀ ਜ਼ਬਾਨ 'ਤੇ ਮੇਰਾ ਨਿਵਾਸ ਹੋਊਗਾ ਵੀ ਤੂੰ ਮੇਰੇ ਤੋਂ ਵਿਦਿਆ ਮੰਗੀ ਆ। ਫਿਰ ਇਹ 1400 ਪੰਡਿਤ ਦਾ ਸ਼੍ਰੋਮਣੀ ਪੰਡਿਤ ਬਣਿਆ। ਕੋਈ ਰੱਬ ਨੇ ਤੇ ਕਿਰਪਾ ਕੀਤੀ।